ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਆਸਟ੍ਰੇਲੀਆ ਦੀਆਂ ਖਬਰਾਂ 'ਤੇ ਝਾਤ ਮਾਰਨ ਦਾ। ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
ਬਹੁਤ ਧੰਨਵਾਦ ਅਰਿੰਜੋ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਆਸਟ੍ਰੇਲੀਆ ਖਬਰਾਂ ਦੀ। ਸਭ ਤੋਂ ਪਹਿਲਾਂ ਫਲਸਤੀਨ ਦੇ ਨਾਲ ਜੁੜੀਆਂ ਕੁਝ ਖਬਰਾਂ ਆਸਟ੍ਰੇਲੀਆ ਤੋਂ ਸਾਹਮਣੇ ਆਉਂਦੀਆਂ ਨੇ। ਉਂਝ ਕਹਿਣ ਨੂੰ ਤਾਂ ਆਸਟ੍ਰੇਲੀਆ ਦੇ ਵਿੱਚ ਬੋਲਣ ਦੀ ਆਜ਼ਾਦੀ ਹੈ। ਬੋਲਣ ਦੀ ਆਜ਼ਾਦੀ ਦੇ ਨਾਮ ਦੇ ਉੱਤੇ ਚਰਚ ਦੇ ਵਿੱਚ ਹੋਏ ਹਮਲੇ ਦੀ ਵੀਡੀਓ ਨੂੰ ਹਟਾਉਣ ਤੱਕ ਆਸਟ੍ਰੇਲੀਆ ਚਲਾ ਜਾਂਦਾ ਹੈ। ਔਰ ਅਜਿਹੇ ਦੇ ਵਿੱਚ ਵਿਕਟੋਰੀਆ ਔਰ ਨਿਊ ਸਾਊਥ ਵੇਲਜ਼, ਇੰਜ ਕਹਿ ਲਈਏ ਕਿ ਮੁੱਕਦੀ ਗੱਲ ਪੂਰੇ ਆਸਟ੍ਰੇਲੀਆ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਨੂੰ ਲੈ ਕੇ ਹੁਣ ਇੰਜ ਨਹੀਂ ਲੱਗਦਾ ਕਿ ਬੋਲਣ ਦੀ ਇੰਨੀ ਵੀ ਵਧੀਆ, ਇੰਨੀ ਖੁੱਲ੍ਹ ਕੇ ਵੀ ਆਜ਼ਾਦੀ ਹੈ। ਕਹਿਣ ਨੂੰ ਆਸਟ੍ਰੇਲੀਆ ਸੰਯੁਕਤ ਰਾਸ਼ਟਰ ਦੇ ਵਿੱਚ ਜਦੋਂ ਪ੍ਰਸਤਾਵ ਪੈਂਦੇ ਨੇ ਤਾਂ ਇਜ਼ਰਾਈਲ ਨੂੰ ਇਸ ਗੱਲ ਦੇ ਲਈ ਘੂਰੀ ਵੀ ਵੱਟਦਾ ਕਿ ਗਜ਼ਾ ਦੇ ਵਿੱਚ ਹਮਲੇ ਰੋਕੇ ਜਾਣ, ਪਰ ਆਪਣੇ ਹੀ ਦੇਸ਼ ਦੇ ਵਿੱਚ ਜਦੋਂ ਗੱਲ ਹੁੰਦੀ ਹੈ ਤਾਂ ਆਪਣੇ ਹੀ ਦੇਸ਼ ਦੇ ਲੋਕਾਂ ਦੇ ਨਾਲ ਸਲੂਕ ਵੀ ਕਿਹੋ ਜਿਹਾ ਕੀਤਾ ਜਾਂਦਾ। ਇਸ ਦੀਆਂ ਕੁਝ ਉਦਾਹਰਣਾਂ ਤੁਹਾਨੂੰ ਦਿੰਦੇ ਹਾਂ। ਪਹਿਲਾਂ ਨਿਊ ਸਾਊਥ ਵੇਲਜ਼ ਤੋਂ ਖਬਰ। NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਲੇਬਰ ਪਾਰਟੀ ਦੇ MP ਐਂਥਨੀ ਡੀ ਐਡਮ ਨੂੰ ਆਪਣੀ ਪਾਰਟੀ ਦੇ ਵਿੱਚੋਂ ਸਕੱਤਰ ਦੇ ਰੋਲ ਤੋਂ ਕੱਢ ਦਿੱਤਾ ਹੈ। ਉਹਨਾਂ ਨੂੰ ਹੇਠਲੇ ਰੋਲ ਦੇ ਉੱਤੇ ਭੇਜਿਆ ਗਿਆ। ਇਸ ਦੀ ਵਜ੍ਹਾ ਇਹ ਹੈ ਕਿ ਜਿਹੜਾ ਡੀ ਐਡਮ ਸੀ ਉਹਨਾਂ ਨੇ ਫਲਸਤੀਨ ਦੇ ਖਿਲਾਫ ਜਾਂ ਇੰਜ ਕਹਿ ਲਈ ਮਾਫ ਕਰਨਾ ਇਜ਼ਰਾਈਲ ਦੇ ਖਿਲਾਫ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ ਜਾਂ ਫਲਸਤੀਨ ਦੇ ਹੱਕ ਦੇ ਵਿੱਚ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ ਉਸ ਦਰਮਿਆਨ ਉਹਨਾਂ ਨੇ ਕਦਮ ਇਹ ਗੱਲ ਕਹਿ ਦਿੱਤੀ ਕਿ ਨਿਊ ਸਾਊਥ ਵੇਲਜ਼ ਦੀ ਪੁਲਿਸ ਇਹਨਾਂ ਪ੍ਰੋਟੈਸਟ ਨੂੰ ਇਸ ਕਰਕੇ ਰੋਕ ਰਹੀ ਹੈ ਕਿਉਂਕਿ ਪੁਲਿਸ ਨੂੰ ਡਰ ਹੈ ਕਿ ਕਿਤੇ ਇਹ ਸੱਚਾਈ ਬਾਹਰ ਨਾ ਆ ਜਾਵੇ। ਸਿਰਫ ਇੰਨਾ ਕੁ ਕਹਿਣਾ ਸੀ ਕਿ ਹੁਣ ਡੀ ਐਡਮਸ ਨੂੰ ਉਹਨਾਂ ਦੇ ਰੋਲ ਤੋਂ ਥੱਲੇ ਲਾ ਦਿੱਤਾ ਗਿਆ, ਇਹ ਕਹਿ ਕੇ ਕਿ ਤੁਸੀਂ ਪੁਲਿਸ ਦੇ ਖਿਲਾਫ ਨਹੀਂ ਬੋਲ ਸਕਦੇ। ਅਸਲ 'ਚ ਡੀ ਐਡਮਸ ਨੇ ਅਪਰ ਹਾਊਸ ਦੇ ਵਿੱਚ ਸੈਨੇਟ ਦੇ ਵਿੱਚ ਗੱਲ ਕਰਦੇ ਇਹ ਗੱਲ ਕਹੀ ਸੀ ਕਿ ਮੌਕਾ ਹੁਣ ਆ ਗਿਆ ਹੈ ਕਿ ਜਦੋਂ ਆਸਟ੍ਰੇਲੀਆ ਇਜ਼ਰਾਈਲ ਨੂੰ ਉਸਦੇ ਕਤਲੇਆਮ ਦੇ ਲਈ ਰੋਕ ਦੇਵੇ। ਜੋ ਹੁਣ ਇਜ਼ਰਾਈਲ ਕਰ ਰਿਹਾ ਹੈ ਉਹ ਬਦਲਾ ਹੈ, ਜੋ ਹੁਣ ਇਜ਼ਰਾਈਲ ਕਰ ਰਿਹਾ ਹੈ ਉਹ ਕਤਲੇਆਮ ਹੈ, ਉਹ ਕਿਸੇ ਨੂੰ ਖਤਮ ਨਹੀਂ ਕੀਤਾ ਜਾ ਰਿਹਾ, ਕਿਸੇ ਐਸੀ ਤਾਕਤ ਨੂੰ ਖਤਮ ਨਹੀਂ ਕੀਤਾ ਜਾ ਰਿਹਾ। ਹਮਾਸ ਨੂੰ ਖਤਮ ਕਰਨ ਦੇ ਨਾਮ ਦੇ ਉੱਤੇ ਇਜ਼ਰਾਈਲ ਇਸ ਵਕਤ ਗੁੱਸੇ ਦਾ ਭਰਿਆ ਪਿਤਾ ਬੈਠਾ ਹੈ। ਉਧਰ ਪੁਲਿਸ ਮਿਨਿਸਟਰ ਯੈਸਮਿਨ ਕੈਥਲੀ ਨੇ ਡੀ ਐਡਮਸ ਦੇ ਇਸ ਕਮੈਂਟ ਨੂੰ ਕਿਹਾ ਕਿ ਅਸਲ ਦੇ ਵਿੱਚ ਬਲਦੀ ਚ ਘਿਓ ਪਾਉਣ ਵਾਲਾ ਕਮੈਂਟ ਹੈ। ਇਹ ਟਿੱਪਣੀ ਇਸ ਕਿਸਮ ਦੀ ਕਰਕੇ ਉਹ ਨਿਊ ਸਾਊਥ ਵੇਲਜ਼ ਦੇ ਲੋਕਾਂ ਨੂੰ ਹੋਰ ਭੜਕਾ ਰਹੇ ਨੇ। ਇਸ ਕਰਕੇ ਮੈਂ ਉਹਨਾਂ ਦੀ ਇਸ ਨਿੱਜੀ ਟਿੱਪਣੀ ਤੋਂ ਸਹਿਮਤ ਨਹੀਂ ਹਾਂ। ਪ੍ਰੀਮੀਅਰ ਨੇ ਜੋ ਫੈਸਲਾ ਲਿਆ ਉਹ ਬਿਲਕੁਲ ਠੀਕ ਹੈ। ਇਹ ਹੋ ਗਈ ਇੱਕ ਉਦਾਹਰਣ। ਦੂਸਰੀ ਉਦਾਹਰਣ ਵਿਕਟੋਰੀਆ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਹੁਣ ਵਿਕਟੋਰੀਆ ਦੇ ਵਿੱਚ ਪੁਲਿਸ ਬਲ ਵਰਤਣ ਦੇ ਲਈ ਮਜਬੂਰ ਹੋਣਾ ਪੈ ਸਕਦਾ। ਯੂਨੀਵਰਸਿਟੀ ਆਫ ਮੈਲਬਰਨ ਨੇ ਫਲਸਤੀਨ ਦੇ ਹਮਾਇਤੀ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਅਜਿਹਾ ਮਾਹੌਲ ਨਾ ਬਣਨ ਦਿਓ ਕਿ ਅਸੀਂ ਆਸਟ੍ਰੇਲੀਆ ਨੂੰ ਅਮਰੀਕਾ ਬਣਾ ਦਈਏ। ਚੇਤੇ ਹੋਣਗੀਆਂ ਤੁਹਾਨੂੰ ਉਹ ਖਬਰਾਂ 2 ਹਫ਼ਤੇ ਪਹਿਲਾਂ ਦੀਆਂ ਜਦੋਂ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਅੰਦਰ ਵਿਦਿਆਰਥੀਆਂ ਨੂੰ ਧੂ ਕੇ ਬਾਹਰ ਕੱਢਣ ਦੇ ਲਈ ਪੁਲਿਸ ਬਲ ਦੀ ਵਰਤੋਂ ਕੀਤੀ ਗਈ ਸੀ। ਉਹ ਵਿਦਿਆਰਥੀ ਜੋ ਫਲਸਤੀਨ ਦੀ ਹਮਾਇਤ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸਨ ਤੇ ਕਹਿ ਰਹੇ ਸੀ ਕਿ ਫਲਸਤੀਨੀ ਲੋਕਾਂ ਦਾ ਕੀ ਕਸੂਰ ਹੈ। ਅਜਿਹੇ ਦੇ ਵਿੱਚ ਉਹਨਾਂ ਦੇ ਨਾਲ ਹੁੰਦੀਆਂ ਧੱਕੇਸ਼ਾਹੀਆਂ ਦੇ ਉੱਤੇ ਅਮਰੀਕਾ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ। ਹਾਲਾਂਕਿ ਅਮਰੀਕਾ ਤਾਂ ਸ਼ਰੇਆਮ ਜਿਹੜਾ ਹੈ ਇਸ ਵਕਤ ਇਜ਼ਰਾਈਲ ਦਾ ਸਾਥ ਦੇ ਰਿਹਾ ਹੈ ਔਰ ਇਜ਼ਰਾਈਲ ਨੂੰ ਬੰਬਾਰੀ ਵੀ ਮੁਹੱਈਆ ਕਰਵਾ ਰਿਹਾ ਹੈ। ਇੱਧਰ ਦੂਸਰੇ ਪਾਸੇ ਆਸਟ੍ਰੇਲੀਆ ਦੇ ਵਿੱਚ ਇਹ ਆਲਮ ਬਣ ਚੁੱਕਿਆ ਹੈ ਕਿ ਵਿਕਟੋਰੀਆ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਵੱਡੀ ਗਿਣਤੀ ਦੇ ਅੰਦਰ ਜਿਹੜੇ ਪ੍ਰਦਰਸ਼ਨਕਾਰੀ ਵਿਦਿਆਰਥੀ ਕੈਂਪਸ ਦੇ ਅੰਦਰ ਮੌਜੂਦ ਜਿਹੜੇ ਟੈਂਟ ਲਗਾ ਕੇ ਬੈਠੇ ਨੇ ਔਰ ਇਹਨਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਵਿਕਟੋਰੀਆ ਤੋਂ ਇਹੀ ਆਲਮ ਜਿਹੜਾ ਹੁਣ ਸਿਡਨੀ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਸਿਡਨੀ ਦੀ ਯੂਨੀਵਰਸਿਟੀਆਂ ਦੇ ਬਾਹਰ ਵੀ ਕੱਲ੍ਹ ਦੇ ਦਿਨ ਪ੍ਰਦਰਸ਼ਨਕਾਰੀ ਇਕੱਠੇ ਹੁੰਦੇ ਨੇ। ਹਾਲਾਤ ਇਹ ਸੀ ਕਿ ਇਹਨਾਂ ਪ੍ਰਦਰਸ਼ਨਕਾਰੀ ਯੂਨੀਵਰਸਿਟੀ ਵਿਦਿਆਰਥੀਆਂ ਦੇ ਨਾਲ ਨਾਲ ਇਹਦੇ ਵਿੱਚ ਸਕੂਲਾਂ ਦੇ ਵਿਦਿਆਰਥੀ ਵੀ ਸ਼ਾਮਿਲ ਹੋ ਜਾਂਦੇ ਨੇ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਤਖਤੀਆਂ ਨੇ ਜਿਸ ਤੇ ਸਟਾਪ ਜੈਨੋਸਾਈਡ ਜਾਂ ਫਿਰ ਇਜ਼ਰਾਈਲ ਸਟਾਪ ਇਜ਼ਰਾਈਲ ਜਾਂ ਨੋ ਪੀਸ ਔਨ ਸਟੋਲਨ ਲੈਂਡ ਵਰਗੇ ਇਸ ਕਿਸਮ ਦੇ ਨਾਰੇ ਜਿਹੜੇ ਫੜੇ ਹੋਏ ਹੁੰਦੇ ਨੇ। ਕੱਲ੍ਹ ਦੇ ਦਿਨ ਵੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਜਦੋਂ ਲੇਬਰ ਪਾਰਟੀ ਦੀ ਹੀ ਇੱਕ ਸੈਨੇਟਰ ਪੇਮੈਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਸੀ ਕਿ ਫਰੋਮ ਦੀ ਵਾਟਰ ਟੂ ਦੀ ਸੀ ਦਾ ਜਿਹੜਾ ਨਾਰਾ ਹੈ ਉਸ ਨੂੰ ਆਸਟ੍ਰੇਲੀਆ ਦੇ ਵਿੱਚ ਜਾਣ ਬੁੱਝ ਕੇ ਦਬਾਇਆ ਜਾ ਰਿਹਾ ਹੈ। ਜਦੋਂ ਇਹ ਗੱਲ ਕੀਤੀ ਜਾਂਦੀ ਹੈ ਕਿ ਫਲਸਤੀਨੀ ਲੋਕਾਂ ਨੂੰ ਜਿਹੜਾ ਜਾਰਡਨ ਨਦੀ ਤੋਂ ਲੈ ਕੇ ਅਰਬ ਸਾਗਰ ਤੱਕ ਰਹਿਣ ਦਾ ਪੂਰਾ ਪੂਰਾ ਹੱਕ ਹੈ, ਫਲਸਤੀਨੀ ਲੋਕਾਂ ਨੂੰ ਜਬਰਨ ਕਿਉਂ ਕੱਢਿਆ ਜਾ ਰਿਹਾ ਹੈ ਉਹਨਾਂ ਦੀ ਹੀ ਧਰਤੀ ਤੋਂ, ਤਾਂ ਅਜਿਹੇ ਦੇ ਵਿੱਚ ਇਹਨਾਂ ਨਾਰਿਆਂ ਨੂੰ ਆਸਟ੍ਰੇਲੀਆ ਦੇ ਵਿੱਚ ਦਬਾਇਆ ਜਾ ਰਿਹਾ ਹੈ। ਇੱਧਰ ਦੂਸਰੇ ਪਾਸੇ ਡੀਕਨ ਯੂਨੀਵਰਸਿਟੀ ਦੀ ਜੇ ਗੱਲ ਕਰੀਏ ਤਾਂ ਇਹਨਾਂ ਦੇ ਬਰਵੁੱਡ ਕੈਂਪਸ ਦੇ ਵਿੱਚ ਹੁਣ ਪੁਲਿਸ ਨੂੰ ਲਿਆਉਣ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਵਿਦਿਆਰਥੀ ਬੜੀ ਜਲਦ ਆਪਣੇ ਇਹ ਕੈਂਪਸ ਦੇ ਵਿੱਚੋਂ ਜਿਹੜੇ ਟੈਂਟ ਨੇ ਨਹੀਂ ਚੱਕ ਲੈਂਦੇ ਤੇ ਇਹਨਾਂ ਪ੍ਰਦਰਸ਼ਨਾਂ ਨੂੰ ਖਤਮ ਨਹੀਂ ਕਰ ਦਿੰਦੇ ਤਾਂ ਹੋ ਸਕਦਾ ਹੈ ਕਿ ਪੁਲਿਸ ਬਲ ਨੂੰ ਲਗਾਉਣਾ ਪਵੇ। ਔਰ ਆਸਟ੍ਰੇਲੀਆ ਵਿਦਿਆਰਥੀਆਂ ਦੇ ਉੱਤੇ ਹੀ, ਆਸਟ੍ਰੇਲੀਆ ਦੇ ਹੀ ਵਿਦਿਆਰਥੀ ਨੇ ਜਿਹੜੇ ਉਹਨਾਂ ਦੇ ਖਿਲਾਫ ਪੁਲਿਸ ਨੂੰ ਆਪਣੇ ਬਲ ਦੀ ਵਰਤੋਂ ਕਰਨੀ ਪੈ ਸਕਦੀ ਹੈ। ਹਾਲਾਂਕਿ ਵਿਕਟੋਰੀਆ ਪੁਲਿਸ ਦੀ ਤਰਫ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਇਸ ਕਿਸਮ ਦੀ ਕੋਈ ਕਾਰਵਾਈ ਕਰਨ ਜਾ ਰਹੇ ਨੇ ਤਾਂ ਉਹਨਾਂ ਦਾ ਵਿਕਟੋਰੀਆ ਪੁਲਿਸ ਦੀ ਇਹ ਟਿੱਪਣੀ ਸੀ ਕਿ ਜੇਕਰ ਕਾਨੂੰਨ ਦੇ ਰਸਤੇ ਦੇ ਵਿੱਚ ਕੋਈ ਆਉਂਦਾ ਤਾਂ ਕੀਤਾ ਜਾਏਗਾ, ਪਰ ਫਿਲਹਾਲ ਕੋਈ ਸ਼ਿਕਾਇਤ ਹਾਸਲ ਨਹੀਂ ਹੋਈ ਹੈ। ਇੱਧਰ ਮਨਾਸ਼ ਯੂਨੀਵਰਸਿਟੀ ਦੇ ਕਲੇਟਨ ਕੈਂਪਸ ਦੀ ਵੀ ਗੱਲ ਕਰੀਏ ਤਾਂ ਇੱਥੇ ਵੀ ਲਗਭਗ ਇਸੇ ਕਿਸਮ ਦੀ ਧਮਕੀ ਦਿੱਤੀ ਗਈ ਹੈ ਕਿ ਇਹਨਾਂ ਵਿਦਿਆਰਥੀਆਂ ਨੂੰ ਮਿਸਕੰਡਕਟ ਦਾ ਨੋਟਿਸ ਦੇ ਕੇ ਕੱਢਿਆ ਵੀ ਜਾ ਸਕਦਾ ਹੈ ਯੂਨੀਵਰਸਿਟੀਆਂ ਦੇ ਵਿੱਚੋਂ। ਸੋ ਕੁੱਲ ਮਿਲਾ ਕੇ ਇਸ ਵਕਤ ਆਲਮ ਜਿਹੜਾ ਹੈ ਉਹ ਆਸਟ੍ਰੇਲੀਆ ਦੇ ਵਿੱਚ ਲੁਕਿਆ ਛਿਪਿਆ ਨਹੀਂ ਹੈ। ਫਲਸਤੀਨ ਦੀ ਹਮਾਇਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਯੂਨੀਵਰਸਿਟੀਆਂ ਦੇ ਵਿਦਿਆਰਥੀ ਸੜਕਾਂ ਦੇ ਉੱਤੇ ਆਮ ਲੋਕ ਉਤਰ ਰਹੇ ਨੇ ਔਰ ਆਸਟ੍ਰੇਲੀਆ ਦੇ ਕਿਰਦਾਰ ਨੂੰ ਵੀ ਜਿਹੜਾ ਸਾਹਮਣੇ ਲਿਆਂਦਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ 7 ਅਕਤੂਬਰ ਦੇ ਦਿਨ ਜੋ ਇਜ਼ਰਾਈਲ ਦੇ ਵਿੱਚ ਜਾ ਕੇ ਹਮਾਸ ਨੇ ਕੀਤਾ ਉਸ ਤੋਂ ਕਿਤੇ ਭਿਆਨਕ ਕਾਰਾ ਜਿਹੜਾ ਉਹ ਇਜ਼ਰਾਈਲ ਦੀ ਤਰਫ ਤੋਂ ਜਵਾਬ ਦੇ ਵਿੱਚ ਕੀਤਾ ਜਾ ਰਿਹਾ ਹੈ। ਉੱਥੇ ਹੀ ਆਸਟ੍ਰੇਲੀਅਨ ਲੇਬਰ ਪਾਰਟੀ ਦੀ ਵਿਕਟੋਰੀਆਈ ਸੂਬਾਈ ਇਕਾਈ ਦੀ ਮੀਟਿੰਗ ਜਿਹੜੀ ਹੈ ਇਸ ਵੀਕੈਂਡ ਦੇ ਦਰਮਿਆਨ ਹੋਣੀ ਹੈ। ਇਸ ਦਰਮਿਆਨ ਪੁਲਿਸ ਨੂੰ ਡਰ ਹੈ ਕਿ ਵੱਡੇ ਪੱਧਰ ਦੇ ਉੱਤੇ ਜਿਹੜੇ ਫਲਸਤੀਨੀ ਹਮਾਇਤੀ ਨੇ ਉਹ ਮੈਲਬਰਨ ਸ਼ਹਿਰ ਦੇ ਵਿੱਚ ਕਿਸੇ ਕਿਸਮ ਦੀ ਜਿਹੜੀ ਇਸ ਕਿਸਮ ਦੀ ਕੋਈ ਸ਼ਰਾਰਤ ਕਰ ਸਕਦੇ ਨੇ ਕਿ ਇਸ ਇਵੈਂਟ ਦੇ ਵਿੱਚ ਜਿਹੜੇ ਸਾਰੇ ਵੱਡੇ ਨੇਤਾ ਹਾਜ਼ਰ ਹੋ ਰਹੇ ਨੇ ਉਹਨਾਂ ਨੂੰ ਘੇਰਿਆ ਜਾ ਸਕਦਾ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਆਸਟ੍ਰੇਲੀਆ ਦੇ ਕਿਰਦਾਰ ਦੇ ਉੱਤੇ ਸਵਾਲ ਖੜੇ ਹੋਣਗੇ ਜੋ ਕਿ ਪੁਲਿਸ ਹੁਣ ਨਹੀਂ ਦੇਣਾ ਚਾਹੁੰਦੀ। ਇਸ ਕਰਕੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਸਿੰਟਾ ਐਲਨ ਨੇ ਇਹ ਗੱਲ ਕਹੀ ਹੈ ਕਿ ਇਸ ਵਕਤ ਵਿਕਟੋਰੀਆ ਸੂਬੇ ਦੇ ਵਿੱਚ ਜਿਹੜਾ ਇਸ ਕਿਸਮ ਦੇ ਨਾਲ ਇਹ ਗੱਲਾਂ ਵੱਧ ਰਹੀਆਂ ਨੇ ਸਟੇਟ ਕਾਨਫਰੰਸ ਦਾ ਸਮਾਂ ਅੱਗੇ ਕੀਤਾ ਜਾ ਸਕਦਾ। ਹਾਲਾਂਕਿ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਜੇਕਰ ਇਸ ਵੀਕਐਂਡ ਦੇ ਦਰਮਿਆਨ ਸਟੇਟ ਕਾਨਫਰੰਸ ਨਹੀਂ ਹੁੰਦੀ ਤੇ ਕਿਸੇ ਹੋਰ ਹਫਤੇ ਦੇ ਦਰਮਿਆਨ ਹੁੰਦੀ ਹੈ ਤੇ ਇਸ ਗੱਲ ਦੀ ਵੀ ਕੋਈ ਗਰੰਟੀ ਨਹੀਂ ਲਈ ਜਾ ਸਕਦੀ ਕਿ ਫਲਸਤੀਨੀ ਹਮਾਇਤੀਆਂ ਦੀ ਤਰਫ ਤੋਂ ਇਹਨਾਂ ਦੀ ਘੇਰਾਬੰਦੀ ਨਾ ਕੀਤੀ ਜਾਵੇ। ਉਧਰ ਪੁਲਿਸ ਦੀ ਤਰਫ ਤੋਂ ਫਿਲਹਾਲ ਪ੍ਰਬੰਧ ਮੁਕੰਮਲ ਕਿਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਬਾਹਰ ਤਖਤੀਆਂ ਫੜ ਕੇ ਔਰ ਝੰਡੇ ਫੜ ਕੇ ਫਲਸਤੀਨ ਦੇ ਝੰਡੇ ਫੜ ਕੇ ਜਿਹੜੇ ਲੋਕ ਨੇ ਉਹ ਹਾਜ਼ਰ ਹੋ ਸਕਦੇ ਨੇ। ਉੱਥੇ ਗੱਲ ਹੁਣ ਕੱਲ ਦੇ ਬਜਟ ਭਾਸ਼ਣ ਦੇ ਜਵਾਬ ਦੀ। ਅਸਲ ਚ ਆਸਟ੍ਰੇਲੀਆ ਦਾ ਬਜਟ ਮੰਗਲਵਾਰ ਸ਼ਾਮ ਪੇਸ਼ ਕੀਤਾ ਗਿਆ ਸੀ ਲੇਬਰ ਪਾਰਟੀ ਦੀ ਸੱਤਾਧਾਰੀ ਧਿਰ ਦੀ ਤਰਫ ਤੋਂ ਔਰ ਜਿਮ ਚਾਮਸ ਜਿਹੜੇ ਟ੍ਰੈਜਰਰ ਨੇ ਆਸਟ੍ਰੇਲੀਆ ਦੇ ਵਿੱਚ ਤੇ ਫਿਰ ਬਾਅਦ ਦੇ ਵਿੱਚ 2 ਦਿਨ ਬਾਅਦ ਵਿਰੋਧੀ ਧਿਰ ਨੇ ਉਸਦਾ ਜਵਾਬ ਦੇਣਾ ਹੁੰਦਾ ਹੈ। ਇਹ ਇੱਕ ਕਵਾਇਦ ਹੈ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ। ਪਰ ਮੰਨਿਆ ਜਾਂਦਾ ਹੈ ਕਿ ਫੈਡਰਲ ਬਜਟ ਦਾ ਜਵਾਬੀ ਭਾਸ਼ਣ ਜਿਹੜਾ LOP ਦਾ ਹੁੰਦਾ ਹੈ ਯਾਨੀ ਲੀਡਰ ਆਫ ਅਪੋਜੀਸ਼ਨ ਦਾ ਹੁੰਦਾ ਹੈ ਉਹ ਇੱਕ ਤਰੀਕੇ ਦੇ ਨਾਲ ਅਗਲੇ ਸਾਲ ਦੀ ਜਿਹੜੀਆਂ ਹੋਣ ਵਾਲੀਆਂ ਚੋਣਾਂ ਨੇ ਉਸਦਾ ਇੱਕ ਏਜੰਡਾ ਸੈੱਟ ਕੀਤਾ ਜਾਂਦਾ ਹੈ ਤਾਂ ਜੋ ਇਹ ਪਤਾ ਲੱਗ ਸਕੇ ਲੋਕਾਂ ਨੂੰ ਕਿ ਜੇਕਰ ਇਸ ਬਜਟ ਤੋਂ ਉਹਨਾਂ ਨੂੰ ਕੋਈ ਆਸ ਉਮੀਦ ਨਹੀਂ ਹੈ ਤਾਂ ਫਿਰ ਵਿਰੋਧੀ ਧਿਰ ਕੀ ਕੁਝ ਦੇ ਸਕਦੀ ਹੈ। ਪੀਟਰ ਡਟਨ ਦੇ ਭਾਸ਼ਣ ਦੇ ਵਿੱਚ ਬਜਟ ਨੂੰ ਲੈ ਕੇ ਤਾਂ ਕੋਈ ਬਹੁਤ ਜ਼ਿਆਦਾ ਟਿੱਕਾ ਟਿੱਪਣੀ ਨਹੀਂ ਸੀ ਪਰ ਇੱਕ ਗੱਲ ਬੜੀ ਕਲੀਅਰਲੀ ਬੜੀ ਸਪਸ਼ਟ ਤੌਰ ਤੇ ਨਿਕਲ ਕੇ ਸਾਹਮਣੇ ਆਈ ਹੈ ਕਿ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਆ ਜਾਂਦੀ ਹੈ ਤੇ ਜੇਕਰ ਪੀਟਰ ਡਟਨ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਆਸਟ੍ਰੇਲੀਆ ਦੇ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੇ ਭਵਿੱਖ ਦਾ ਤਾਂ ਭੁੱਲ ਜਾਓ ਬਲਕਿ ਆਸਟ੍ਰੇਲੀਆ ਚ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨ ਵਾਲੇ ਪ੍ਰਵਾਸੀਆਂ ਦੇ ਲਈ ਵੀ ਪੀਟਰ ਡਟਨ ਇੱਕ ਮੁਸੀਬਤ ਲਿਆ ਸਕਦੇ ਨੇ। ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਬੜੇ ਸਪਸ਼ਟ ਤੌਰ ਦੇ ਉੱਤੇ ਰੱਖਿਆ ਕਿ ਦੇਸ਼ ਦੇ ਵਿੱਚ ਘਰਾਂ ਦਾ ਜਿਹੜਾ ਇੱਕ ਸੰਘਰਸ਼ ਚੱਲ ਰਿਹਾ ਇੱਕ ਹਾਊਸਿੰਗ ਕ੍ਰਾਈਸਿਸ ਆਸਟ੍ਰੇਲੀਆ ਦੇ ਅੰਦਰ ਚੱਲ ਰਿਹਾ ਉਸਦੇ ਲਈ ਸਿੱਧੇ ਤੌਰ ਦੇ ਉੱਤੇ ਪ੍ਰਵਾਸੀ ਜ਼ਿੰਮੇਦਾਰ ਨੇ। ਉਹਨਾਂ ਕਿਹਾ ਕਿ ਸਰਕਾਰ ਇਸ ਮਾਈਗ੍ਰੇਸ਼ਨ ਪ੍ਰੋਗਰਾਮ ਨੂੰ ਅੱਧਾ ਕਰਨਾ ਚਾਹੁੰਦੀ ਹੈ ਪਰ ਇਸ ਨੂੰ ਅਸੀਂ ਹੋਰ 1/4 ਘੱਟ ਕਰ ਦੇਵਾਂਗੇ। ਜੇਕਰ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਆਉਂਦੀ ਹੈ ਤਾਂ ਮੌਜੂਦਾ ਲੇਬਰ ਪਾਰਟੀ ਦੀ ਤਰਫ ਤੋਂ ਸੁਝਾਏ ਗਏ 1,85,000 ਦੇ ਸਾਲਾਨਾ ਦਾਖਲੇ ਨੂੰ ਅਸੀਂ ਘਟਾ ਕੇ 1,40,000 ਤੱਕ ਲਿਆਵਾਂਗੇ। ਹੋਰ ਤਾਂ ਹੋਰ ਪਰਮਾਨੈਂਟ ਰੈਜ਼ੀਡੈਂਸੀਜ਼ ਨੂੰ ਵੀ ਅਸੀਂ ਘੱਟ ਕਰਾਂਗੇ ਨਵੇਂ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਚ PR ਦੇਣ ਤੋਂ ਅਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੇ ਵਿੱਚ ਆਉਣ ਤੋਂ ਘੱਟ ਕਰਨ ਦੇ ਲਈ ਜਾਂ ਉਹਨਾਂ ਨੂੰ ਰੋਕਣ ਦੇ ਲਈ ਵੀ ਇੱਕ ਲਿਬਰਲ ਨੈਸ਼ਨਲ ਗੱਠਜੋੜ ਦਾ ਆਪਣਾ ਇੱਕ ਬਲੂਪ੍ਰਿੰਟ ਤਿਆਰ ਪਿਆ ਹੈ। ਸਰਕਾਰ ਇਹ ਚਾਹੁੰਦੀ ਹੈ ਇਸ ਵਕਤ ਮੌਜੂਦਾ ਸਮੇਂ ਦੇ ਵਿੱਚ ਕਿ ਜਿਹੜਾ ਪਰਮਾਨੈਂਟ ਮਾਈਗ੍ਰੇਸ਼ਨ ਹੈ ਜਾਂ ਫਿਰ ਕੁੱਲ ਮਿਲਾ ਕੇ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਹੈ ਉਸਨੂੰ 2,60,000 ਦੇ ਦਾਖਲੇ ਦੇ ਉੱਤੇ ਲਿਆਂਦਾ ਜਾਵੇ, ਜੋ ਕਿ ਪਿਛਲੇ ਸਾਲ 5,28,000 ਸੀ। ਮੌਜੂਦਾ ਲੇਬਰ ਪਾਰਟੀ ਸਰਕਾਰ ਦੀ ਤਰਫ ਤੋਂ ਬਹੁਤ ਸਾਰੇ ਐਸੇ ਮਾਈਗ੍ਰੇਸ਼ਨ ਨਿਯਮਾਂ ਦੇ ਵਿੱਚ ਤਬਦੀਲੀਆਂ ਵੀ ਕੀਤੀਆਂ ਗਈਆਂ ਨੇ, ਜਿਸ ਦੇ ਚੱਲਦਿਆਂ ਕੌਮਾਂਤਰੀ ਵਿਦਿਆਰਥੀ ਪ੍ਰਭਾਵਿਤ ਹੋ ਰਹੇ ਨੇ, ਆਰਜ਼ੀ ਵੀਜ਼ਾ ਧਾਰਕ ਪ੍ਰਭਾਵਿਤ ਹੋ ਰਹੇ ਨੇ। ਉਧਰ ਡਟਨ ਨੇ ਇਹ ਵੀ ਗੱਲ ਕਹੀ ਕਿ ਜੇਕਰ ਉਹਨਾਂ ਦੀ ਪਾਰਟੀ ਜਿੱਤ ਕੇ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹ ਲੇਬਰ ਪਾਰਟੀ ਦੇ ਉਸ 10 ਸਾਲ ਦੀ ਜਿਹੜੀ ਇਨਵੈਸਟਮੈਂਟ ਕੀਤੀ ਜਾ ਰਹੀ ਹੈ ਗ੍ਰੀਨ ਹਾਈਡਰੋਜਨ ਤੇ ਕ੍ਰਿਟੀਕਲ ਮਿਨਰਲ ਦੇ ਪ੍ਰੋਜੈਕਟ ਦੇ ਵਿੱਚ ਲਗਭਗ 13.5 ਬਿਲੀਅਨ ਡਾਲਰ ਦੀ ਉਸ ਨਿਵੇਸ਼ ਨੂੰ ਵੀ ਉਹ ਰੋਕ ਦੇਣਗੇ। ਉਹਨਾਂ ਕਿਹਾ ਕਿ ਫਿਊਚਰ ਮੇਡ ਇਨ ਆਸਟ੍ਰੇਲੀਆ ਪਲਾਨ ਜਿਹੜਾ ਹੈ ਉਸਨੂੰ ਉਹ ਨਵੇਂ ਸਿਰੇ ਤੋਂ ਲਾਗੂ ਕਰਨਾ ਚਾਹੁੰਦੇ ਨੇ। ਲੇਬਰ ਪਾਰਟੀ ਨੇ ਜਿਹੜੀਆਂ ਸਕੀਮਾਂ ਲਿਆਂਦੀਆਂ ਨੇ ਆਸਟ੍ਰੇਲੀਆ ਦੇ ਵਿੱਚ, ਜਿਸਨੂੰ ਇਹ ਕਿਹਾ ਜਾ ਰਿਹਾ ਹੈ ਕਿ ਕਾਰਬਨ ਨਿਕਾਸੀ ਨੂੰ ਘੱਟ ਕਰਨ ਦੇ ਲਈ ਲੇਬਰ ਪਾਰਟੀ ਦੀ ਇੱਕ ਦੁਰਗਾਮੀ ਯੋਜਨਾ ਹੈ, ਉਸ ਤੋਂ ਸਹਿਮਤ ਨਹੀਂ ਨੇ। ਹਾਲਾਂਕਿ ਉਹਨਾਂ ਨੇ ਕੁੱਝ ਹੱਦ ਤੱਕ ਲੇਬਰ ਪਾਰਟੀ ਦੀ ਤਰਫ ਤੋਂ $300 ਦੇ ਬਿਜਲੀ ਬਿੱਲਾਂ ਦੇ ਵਿੱਚ ਰਿਆਇਤ ਦੇ ਮਾਮਲੇ ਨੂੰ ਆਪਣੀ ਪ੍ਰੋੜਤਾ ਜ਼ਰੂਰ ਦਿੱਤੀ ਤੇ ਕਿਹਾ ਕਿ ਇਸ ਸੈਕਟਰ ਦੇ ਵਿੱਚ ਜਿਹੜਾ ਜਿਹੜਾ ਐਨਰਜੀ ਰਿਲੀਫ ਬਿੱਲ ਜਿਹੜਾ ਲੇਬਰ ਪਾਰਟੀ ਦੀ ਤਰਫ ਤੋਂ ਲਿਆਂਦਾ ਗਿਆ ਉਹ ਕਾਫੀ ਹੱਦ ਤੱਕ ਠੀਕ ਹੈ, ਬਲਕਿ ਉਹ ਆਮ ਲੋਕਾਂ ਨੂੰ ਹੋਰ ਸਹੂਲੀਅਤ ਦੇਣਾ ਚਾਹੁੰਦੇ ਨੇ, ਖਾਸ ਤੌਰ ਦੇ ਉੱਤੇ ਫਾਰਮਾਸਿਟੀਕਲ ਬੈਨੀਫਿਟ ਸਕੀਮ ਹੈ ਜਿਹੜੀ, ਉਸ ਚ $3.5 ਬਿਲੀਅਨ ਜਿਹੜਾ ਲੇਬਰ ਪਾਰਟੀ ਨੇ ਲਗਾਇਆ। ਉਹਨਾਂ ਕਿਹਾ ਕਿ ਇਸ ਨੂੰ ਹੋਰ ਬਿਹਤਰ ਤਰੀਕੇ ਦੇ ਨਾਲ ਲਾਗੂ ਕੀਤਾ ਜਾ ਸਕਦਾ ਸੀ। ਇੱਥੇ ਇਹ ਗੱਲ ਦੱਸ ਦਈਏ ਕਿ ਇਸ ਵਕਤ ਲੇਬਰ ਪਾਰਟੀ ਨੇ ਆਪਣੇ ਇਸ ਬਜਟ ਨੂੰ ਆਮ ਲੋਕਾਂ ਦਾ ਬਜਟ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਬਜਟ ਦੇ ਵਿੱਚ ਆਮ ਸ਼ਹਿਰੀਆਂ ਦੇ ਉੱਤੇ ਜਿਹੜਾ ਵੱਧ ਰਿਹਾ ਰੋਜ਼ਾਨਾ ਦਬਾਅ ਹੈ, ਰੋਜ਼ਾਨਾ ਜ਼ਿੰਦਗੀ ਨੂੰ ਜਿਉਣ ਦਾ, ਰੋਜ਼ਾਨਾ ਦੇ ਵਰਤਾਰਿਆਂ ਦਾ, ਗਰੋਸਰੀ ਤੋਂ ਲੈ ਕੇ ਫਿਊਲ ਦੀਆਂ ਕੀਮਤਾਂ ਦਾ, ਉਹਨਾਂ ਨੂੰ ਘੱਟ ਕਰਨ ਦੇ ਲਈ ਲੇਬਰ ਸਰਕਾਰ ਦੀ ਤਰਫ ਤੋਂ ਇਹ ਇੱਕ ਛੋਟਾ ਜਿਹਾ ਕਦਮ ਹੈ। ਔਰ ਇਸ ਦੇ ਲਈ ਜਿਹੜਾ Stage 3 ਟੈਕਸ ਕੱਟ ਯੋਜਨਾ ਨੂੰ ਬਹੁਤ ਵੱਡੀ ਕਰਕੇ ਦੱਸਿਆ ਜਾ ਰਿਹਾ ਹੈ ਕਿ ਜਿਸ ਦੇ ਨਾਲ ਆਮ ਆਸਟ੍ਰੇਲੀਆਈ ਲੋਕਾਂ ਨੂੰ ਮਦਦ ਮਿਲੇਗੀ। ਉਧਰ ਸਾਊਥ ਆਸਟ੍ਰੇਲੀਆ ਤੋਂ ਅਗਲੀ ਖਬਰ, ਜਿੱਥੇ ਅਲੱਗ ਅਲੱਗ ਅਦਾਰਿਆਂ ਦੇ ਵਿੱਚ ਸਰਕਾਰੀ ਫੀਸਾਂ ਦੇ ਅੰਦਰ 1 ਜੁਲਾਈ ਤੋਂ ਵਾਧਾ ਹੋ ਰਿਹਾ। ਦੱਸ ਦਈਏ ਕਿ ਸਾਊਥ ਆਸਟ੍ਰੇਲੀਆ ਦੇ ਟ੍ਰੈਜਰ ਸਟੀਫਨ ਮੁਲੀਗਨ ਦੀ ਤਰਫ ਤੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਕੱਲ ਦੇ ਦਿਨ ਇਸ ਬਾਬਤ ਐਲਾਨ ਕੀਤਾ ਗਿਆ। ਖਾਸ ਤੌਰ ਦੇ ਉੱਤੇ ਟ੍ਰੇਨ, ਬੱਸ, ਟ੍ਰੈਮ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ 20% ਦਾ ਇਜ਼ਾਫਾ ਹੋ ਸਕਦਾ। ਵਹੀਕਲ ਰਜਿਸਟ੍ਰੇਸ਼ਨ, ਡਰਾਈਵਿੰਗ ਲਾਇਸੈਂਸ ਤੋਂ ਲੈ ਕੇ ਫਾਈਨਸ, ਜਿਹੜੇ ਸਪੀਡਿੰਗ ਨੂੰ ਲੈ ਕੇ ਜਾਂ ਬਗੈਰ ਸੀਟ ਬੈਲਟ ਪਹਿਨੇ ਗੱਡੀ ਚਲਾਉਣ ਦੇ ਫਾਈਨਸ ਨੇ, ਉਹਨਾਂ ਦੇ ਵਿੱਚ ਵੀ ਇਜ਼ਾਫਾ ਕੀਤਾ ਜਾ ਰਿਹਾ ਹੈ। ਜੇਕਰ 4-ਸਿਲੰਡਰ ਕਾਰ ਦੀ ਗੱਲ ਕਰੀਏ ਤਾਂ ਉਸਦੀ ਰੈਜੋ ਜਿਹੜੀ ਉਹ ਹੁਣ $4 ਵਧੀ ਹੈ। 6-ਸਿਲੰਡਰ ਵਹੀਕਲ ਦੀ ਰੈਜੋ $9 ਵਧਾਈ ਗਈ ਹੈ ਸਾਊਥ ਆਸਟ੍ਰੇਲੀਆ ਦੇ ਵਿੱਚ। ਡਰਾਈਵਿੰਗ ਲਾਇਸੈਂਸ ਦੀ ਰਿਨਿਊਅਲ ਫੀਸ ਪਹਿਲਾਂ ਦੇ ਨਾਲੋਂ ਜਿੰਨੀ ਸੀ ਉਸ ਦੇ ਵਿੱਚ $10 ਹੋਰ ਜੋੜੇ ਗਏ ਨੇ। ਜੇਕਰ 5 ਸਾਲਾਂ ਦੇ ਲਈ ਰਿਨਿਊ ਕਰਵਾਉਂਦੇ ਹੋ ਤੇ ਜੇ 10 ਸਾਲਾਂ ਦੇ ਲਈ ਰਿਨਿਊ ਕਰਾਉਂਦੇ ਹੋ ਤਾਂ ਪਹਿਲਾਂ ਜਿੰਨੀ ਜਿੰਨੀ ਫੀਸ ਸੀ ਉਸ ਦੇ ਵਿੱਚ $20 ਹੋਰ ਵਾਧੂ ਦੇਣੇ ਪੈਣਗੇ। ਇਸ ਤੋਂ ਇਲਾਵਾ ਸਪੀਡਿੰਗ ਫਾਈਨਸ ਦੇ ਵਿੱਚ ਬਹੁਤ ਭਾਰੀ ਇਜ਼ਾਫਾ ਕੀਤਾ ਗਿਆ। ਵਿਰੋਧੀ ਧਿਰ ਨੇਤਾ ਡੇਵਿਡ ਸਪੀਅਰਸ ਦਾ ਕਹਿਣਾ ਹੈ ਕਿ ਸਾਨੂੰ ਇਸ ਵਕਤ ਇਹ ਦੇਖਣਾ ਹੋਏਗਾ ਕਿ ਜਿਹੜੇ ਪਹਿਲਾਂ ਤੋਂ ਹੀ ਅੰਬਰਾਂ ਨੂੰ ਜਾ ਚੁੱਕੇ ਖਰਚੇ ਨੇ ਲੋਕਾਂ ਦੇ, ਉਸ ਨੂੰ ਸਰਕਾਰ ਕਿਵੇਂ ਕੰਟਰੋਲ ਕਰਦੀ ਹੈ, ਬਜਾਏ ਕਿ ਇਸ ਦੇ ਸਰਕਾਰ ਇਹ ਖਰਚੇ ਵਧਾ ਕੇ ਜਿਹੜਾ ਹੈ ਉਹਨਾਂ ਦੇ ਉੱਤੇ ਇੱਕ ਆਮ ਸ਼ਹਿਰੀਆਂ ਦੇ ਉੱਤੇ, ਆਮ ਲੋਕਾਂ ਦੇ ਉੱਤੇ, ਸਾਊਥ ਆਸਟ੍ਰੇਲੀਅਨ ਲੋਕਾਂ ਦੇ ਉੱਤੇ ਇੱਕ ਬੋਝ ਪਾ ਰਹੀ ਹੈ। ਉਂਝ ਆਸਟ੍ਰੇਲੀਆਈ ਲੋਕ ਖਰਚਾ ਨਹੀਂ ਕਰਦੇ, ਅਜੇ ਵੀ ਕੋਈ ਗੱਲ ਨਹੀਂ ਹੈਗੀ। ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਟੂਰਿਸਟ ਨੇ ਉਹ ਜਦੋਂ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਤਾਂ ਆਪਣਾ ਇੰਨਾ ਕੁ ਖਰਚਾ ਕਰ ਦਿੰਦੇ ਨੇ ਕਿ ਦੂਸਰੇ ਅਮੀਰ ਤਰੀਨ ਮੁਲਕਾਂ ਦੇ ਸ਼ਹਿਰੀਆਂ ਨੂੰ ਵੀ ਪਸੀਨਾ ਆ ਜਾਵੇ। ਇੱਕ ਰਿਪੋਰਟ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਆਸਟ੍ਰੇਲੀਆਈ ਲੋਕ ਜਿਹੜੇ ਨੇ ਉਹ ਟੂਰਿਜ਼ਮ ਦੇ ਵਿੱਚ, ਵਰਲਡ ਟੂਰਿਜ਼ਮ ਦੇ ਵਿੱਚ 19% ਦਾ ਹਿੱਸਾ ਪਾਉਂਦੇ ਨੇ। ਬਰਤਾਨੀਆ ਦੇ ਲੋਕ 16%, ਇਟਲੀ ਦੇ ਲੋਕ 16.1%, ਅਮਰੀਕਾ ਦੇ ਲੋਕ 13%, ਜਰਮਨੀ ਦੇ ਲੋਕ 12.1% ਦਾ ਹਿੱਸਾ ਪਾਉਂਦੇ ਨੇ। ਜ਼ਿਆਦਾਤਰ ਆਸਟ੍ਰੇਲੀਆਈ ਲੋਕਾਂ ਦੇ ਲਈ ਫਿਜੀ, ਬਾਲੀ, ਟੋਕੀਓ, ਕੁਇਨਸਟਾਈਨ, ਕੋਲਾਲੰਪੁਰ, ਮਨੀਲਾ, ਓਸਾਕਾ ਜਿਹੜੇ ਨੇ ਉਹ ਸਿਖਰਲੇ ਡੈਸਟੀਨੇਸ਼ਨ ਨੇ ਜਿੱਥੇ ਜਾਣਾ ਉਹ ਪਸੰਦ ਕਰਦੇ ਨੇ। ਉੱਥੇ ਅਗਲੀ ਖਬਰ ਦੀ ਜੇ ਸਾਂਝ ਪਾਈਏ ਤਾਂ ਇਹ ਆਪਣੇ ਆਪ ਦੇ ਵਿੱਚ ਕਾਫੀ ਚੁਕਾ ਦੇਣ ਵਾਲੀ ਖਬਰ ਹੈ, ਜਾਂ ਇੰਜ ਕਹਿ ਲਈਏ ਕਿ ਇੱਕ ਐਸੀ ਖਬਰ ਹੈ ਜਿਸ ਦੇ ਵੱਲ ਸ਼ਾਇਦ ਧਿਆਨ ਨਾ ਜਾਂਦਾ ਹੋਵੇ ਆਮ ਤੌਰ ਦੇ ਉੱਤੇ ਤੁਹਾਡਾ, ਪਰ ਇਹ ਖਬਰ ਵੀ ਤਾਂ ਸਾਹਮਣੇ ਆਈ ਹੈ ਕਿਉਂਕਿ ਇੱਕ ਵਿਸਲ ਬਲੋਰ ਨੇ ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਇਹ ਜਾਣਕਾਰੀ ਸਾਹਮਣੇ ਲਿਆਂਦੀ ਹੈ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਮਜ਼ਬੂਤ ਯੂਨੀਅਨਸ ਦੇ ਖਿਲਾਫ ਬੋਲਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ ਕਾਨੂੰਨ ਕਾਰਨਾਂ ਕਰਕੇ। ਹੈਰਾਲਸਨ ਦੀ ਤਰਫ ਤੋਂ ਇਸ ਵਿਸਲ ਬਲੋਰ ਦਾ ਨਾਮ ਨਸ਼ਰ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਤਰਫ ਤੋਂ ਆਪਣਾ ਪਛਾਣ ਜ਼ਰੂਰ ਦੱਸ ਦਿੱਤੀ ਜਾਵੇ, ਪਰ ਆਮ ਤੌਰ ਦੇ ਉੱਤੇ ਵਿਸਲ ਬਲੋਅਰਸ ਉਹ ਹੁੰਦੇ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਕਿਸੇ ਨਾ ਕਿਸੇ ਖਾਮੀ ਨੂੰ ਉਜਾਗਰ ਕਰਦੇ ਨੇ। ਆਮ ਤੌਰ ਦੇ ਉੱਤੇ ਵਿਸਲ ਬਲੋਅਰਸ ਦੀ ਜਾਨ ਨੂੰ ਬਹੁਤ ਵੱਡਾ ਖਤਰਾ ਰਹਿੰਦਾ, ਖਾਸ ਤੌਰ ਦੇ ਉੱਤੇ ਇਸ ਖਬਰ ਤੋਂ ਬਾਅਦ ਤਾਂ ਇਸ ਵਿਸਲ ਬਲੋਅਰ ਨੂੰ ਬਹੁਤ ਵੱਡਾ ਖਤਰਾ ਬਣ ਸਕਦਾ ਹੈ ਕਿਉਂਕਿ ਇੱਕ ਇੰਡਸਟਰੀ ਦੇ ਨਾਲ ਜੁੜਿਆ ਹੋਇਆ, ਯੂਨੀਅਨਸ ਦੇ ਨਾਲ ਜੁੜਿਆ ਹੋਇਆ ਵਿਸਲ ਬਲੋਅਰ ਦੱਸਿਆ ਜਾ ਰਿਹਾ। ਇਸ ਵਿਅਕਤੀ ਦੇ ਹਵਾਲੇ ਦੇ ਨਾਲ ਜਾਂ ਇਸ ਖਬਰ ਦੇ ਹਵਾਲੇ ਨੂੰ ਥੋੜਾ ਜਿਹਾ ਵਿਸਥਾਰ ਦੇ ਵਿੱਚ ਸਮਝੀਏ ਤਾਂ ਇਹ ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਯੂਨੀਅਨਸ ਦੀ ਗੁੰਡਾਗਰਦੀ ਕਿਸ ਤਰੀਕੇ ਦੇ ਨਾਲ ਚੱਲਦੀ ਹੈ। ਹਾਲਾਂਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ, ਪਰ ਇਸ ਤਰੀਕੇ ਦੇ ਨਾਲ ਚੱਲਦੀ ਹੈ ਕਿ ਵਿਕਟੋਰੀਆ ਸੂਬੇ ਦੇ ਵਿੱਚ ਜਿਹੜੇ ਬਹੁਤ ਵੱਡੇ ਉਸਾਰੀ ਦੇ ਪ੍ਰੋਜੈਕਟ ਹੁੰਦੇ ਨੇ ਉੱਥੇ ਯੂਨੀਅਨ ਆਪਣਾ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਲੈ ਲੈਂਦੀ ਹੈ। ਯੂਨੀਅਨ ਤੈਅ ਕਰਦੀ ਹੈ ਕਿ ਕਿਸ ਨੂੰ ਟੈਂਡਰ ਮਿਲੇਗਾ, ਯੂਨੀਅਨ ਤੈਅ ਕਰਦੀ ਹੈ ਕਿ ਜਿਸ ਨੂੰ ਟੈਂਡਰ ਮਿਲਿਆ ਉਹ ਸਮਾਨ ਕਿੱਥੋਂ ਖਰੀਦੇਗਾ, ਤੇ ਯੂਨੀਅਨ ਹੀ ਤੈਅ ਕਰਦੀ ਹੈ ਕਿ ਕਿੰਨੇ ਵਿਅਕਤੀ ਇਸ ਸਾਈਟ ਦੇ ਉੱਤੇ ਉਸਾਰੀ ਦੇ ਦਰਮਿਆਨ ਮੌਜੂਦ ਰਹਿਣਗੇ ਤੇ ਉਹਨਾਂ ਨੂੰ ਕਿੰਨੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ। ਤਨਖਾਹਾਂ ਦਾ ਇਹ ਆਲਮ ਹੈ ਕਿ ਜਿਹਨਾਂ ਨੂੰ ਲੋਲੀਪੋਪ ਬੋਏ ਜਾਂ ਗਰਲ ਕਿਹਾ ਜਾਂਦਾ, ਯਾਨੀ ਜਿਹੜੇ ਸਿਰਫ ਸਟਾਪ ਤੇ ਸਲੋ ਦੇ ਸਾਈਨ ਹੱਥ ਦੇ ਵਿੱਚ ਫੜ ਕੇ ਖੜੇ ਹੁੰਦੇ ਨੇ, ਉਹਨਾਂ ਨੂੰ $2,06,000 ਤੋਂ ਵੀ ਵਧੇਰੇ ਦੀਆਂ ਤਨਖਾਹਾਂ ਦੇ ਦਿੱਤੀਆਂ ਜਾਂਦੀਆਂ ਨੇ। ਖਬਰ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਆਮ ਤੌਰ ਦੇ ਉੱਤੇ ਇੱਕ ਟ੍ਰੈਫਿਕ ਕੰਟਰੋਲਰ ਜਿਹੜਾ ਕਿ ਲੈਵਲ 1 ਦੀ ਜੌਬ ਹੁੰਦੀ ਹੈ, ਬੇਸਿਕ ਜੌਬ ਹੁੰਦੀ ਹੈ, ਲੇਬਰਰ ਦੀ ਜੌਬ ਹੁੰਦੀ ਹੈ, ਉਸਦੇ ਲਈ ਉਹਨੂੰ ਆਮ ਤੌਰ ਦੇ ਉੱਤੇ $40 ਮਾਫ ਕਰਨਾ 40 ਘੰਟੇ ਤੱਕ ਦਾ ਵੀ ਹਫਤੇ ਦਾ ਕੰਮ ਦੇ ਦਿੱਤਾ ਜਾਂਦਾ ਹੈ ਔਰ ਇਹ ਲਗਭਗ $49 ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤਨਖਾਹ ਦਿੱਤੀ ਜਾਂਦੀ ਹੈ, ਯਾਨੀ $2,000 ਦੇ ਆਸ ਪਾਸ ਇੱਕ ਜਿਹੜਾ ਬੇਸਿਕ ਲੇਬਰਰ ਹੈ ਉਹ ਕਮਾ ਲੈ ਜਾਂਦਾ ਹੈ। ਇਹ ਆਮ ਦੇ ਨਾਲੋਂ ਕਿਤੇ ਜ਼ਿਆਦਾ ਤਨਖਾਹ, ਕਿਤੇ ਜ਼ਿਆਦਾ ਭੱਤੇ ਨੇ ਕਿਉਂਕਿ ਜੇਕਰ ਇਹੀ ਗੈਸ ਪ੍ਰੋਜੈਕਟਾਂ ਦੀ ਗੱਲ ਚੱਲੀਏ ਜਿੱਥੇ ਯੂਨੀਅਨਸ ਦਾ ਇੰਨਾ ਦਬਦਬਾ ਨਹੀਂ ਹੁੰਦਾ, ਜਾਂ ਫਿਰ ਇੰਜ ਕਹਿ ਲਈਏ ਕਿ ਉਹ ਪ੍ਰੋਜੈਕਟ ਜਿਹੜੇ ਕਿ ਮਲਟੀਨੈਸ਼ਨਲ ਕੰਪਨੀਆਂ ਦੇ ਹੱਥ ਦੇ ਵਿੱਚ ਹੁੰਦੇ ਨੇ, ਉਹਨਾਂ ਦੇ ਨਾਲੋਂ ਕਿਤੇ ਵਧੇਰੇ ਤਨਖਾਹਾਂ ਵਿਕਟੋਰੀਆ ਸੂਬੇ ਦੇ ਵਿੱਚ ਉਸਰ ਰਹੀਆਂ ਇਮਾਰਤਾਂ ਦੀਆਂ ਸਾਈਟਸ ਦੇ ਉੱਤੇ ਯੂਨੀਅਨ ਦਾ ਹੁੰਦਾ ਹੈ। ਹੋਰ ਤਾਂ ਹੋਰ ਇਹ ਤਨਖਾਹ ਤੋਂ ਇਲਾਵਾ ਉਹਨਾਂ ਨੂੰ ਟਰੈਵਲ ਅਲਾਊਂਸ 6 ਦਿਨਾਂ ਦਾ ਜਿਹੜਾ $315 ਹੈ ਉਹ ਅੱਡ ਦਿੱਤਾ ਜਾਂਦਾ ਹੈ, ਤੇ ਜੇਕਰ ਉਹ ਓਵਰ ਟਾਈਮ ਕੱਢ ਲੈਣ ਤਾਂ ਉਹਦੇ $98 ਪ੍ਰਤੀ ਘੰਟੇ ਹੋਰ ਦਿੱਤੇ ਜਾਂਦੇ ਨੇ। ਮੀਲ ਅਲਾਊਂਸ ਜਿਹੜਾ ਹੈ 6 ਦਿਨਾਂ ਦਾ $186 ਉਹ ਦਿੱਤਾ ਜਾਂਦਾ ਹੈ, ਸਾਈਟ ਅਲਾਊਂਸ ਜਿਹੜਾ $280 ਦਾ ਉਹ ਦਿੱਤਾ ਜਾਂਦਾ ਹੈ। ਕੁੱਲ ਮਿਲਾ ਕੇ $4,300 ਤੱਕ ਇੱਕ ਹਫਤੇ ਦਾ ਇੱਕ ਬੇਸਿਕ ਲੇਬਰਰ ਜਿਹੜਾ ਬਣਾ ਲੈਂਦਾ ਉਹ ਸਾਲ ਦਾ $2,06,832 ਬਣਾ ਲੈਂਦਾ 56 ਘੰਟੇ ਜੇ ਕੰਮ ਦਿੱਤਾ ਜਾਵੇ। ਵਿਸਲ ਬਲੋਅਰ ਦੀ ਤਰਫ ਤੋਂ ਇਹ ਵੀ ਦੱਸਿਆ ਗਿਆ ਹੈ ਕਿ ਇਹਨਾਂ ਦੇ ਵਿੱਚ ਕੋਈ ਬਹੁਤ ਵੱਡੇ ਵੱਡੇ ਪ੍ਰੋਜੈਕਟ ਵੀ ਸ਼ਾਮਲ ਨੇ। ਉਦਾਹਰਣ ਦੇ ਤੌਰ ਦੇ ਉੱਤੇ ਵਿਕਟੋਰੀਆ ਸਰਕਾਰ ਦੇ ਪ੍ਰੋਜੈਕਟ ਜਿਨ੍ਹਾਂ ਦੇ ਵਿੱਚ $26 ਬਿਲੀਅਨ ਦੀ ਉਸਾਰੀ ਵਾਲਾ ਨਾਰਥ ਈਸਟ ਲਿੰਕ, $34 ਬਿਲੀਅਨ ਦੀ ਉਸਾਰੀ ਵਾਲਾ ਸਬਰਬਨ ਰੇਲ ਲੂਪ, ਜਾਂ ਫਿਰ ਬਹੁਤ ਸਾਰੀਆਂ ਸੜਕਾਂ ਤੇ ਇਮਾਰਤਾਂ ਦੀਆਂ ਉਸਾਰੀਆਂ। ਸੋਚਣ ਦੀ ਗੱਲ ਇਹ ਹੈ ਕਿ ਪ੍ਰੋਜੈਕਟ ਇੰਨੇ ਮਹਿੰਗੇ ਵੀ ਨਹੀਂ ਹੁੰਦੇ ਹੈਗੇ ਜੇਕਰ ਇਹ ਤਨਖਾਹਾਂ ਯੂਨੀਅਨ ਆਪਣੀ ਗੁੰਡਾਗਰਦੀ ਦੇ ਨਾਲ ਇੰਨੀਆਂ ਨਾ ਵਧਾ ਦੇਵੇ। ਇਹ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਇਹਨਾਂ ਪ੍ਰੋਜੈਕਟਾਂ ਦੇ ਉੱਤੇ ਕੰਮ ਕਰਨ ਵਾਲਿਆਂ ਨੂੰ ਇਹ ਤਨਖਾਹਾਂ ਦੇ ਕੇ ਯੂਨੀਅਨ ਇਹਨਾਂ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਰੱਖਦੀ ਹੈ। ਇੰਨਾ ਹੀ ਨਹੀਂ ਬਲਕਿ ਇਸ ਵਿਸਲ ਬਲੋਅਰ ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਹੈ ਕਿ CFMEU ਜਿਹੜੀ ਕਿ ਬਹੁਤ ਵੱਡੀ ਆਰਗੇਨਾਈਜੇਸ਼ਨ ਹੈ ਇਸ ਵਕਤ, ਜਾਂ ਇੰਜ ਕਹਿ ਲਈਏ ਕਿ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਹੈ, ਇਸ ਨੂੰ ਮਿਲੀਟੈਂਟ ਆਰਗੇਨਾਈਜੇਸ਼ਨ ਜਾਂ ਯੂਨੀਅਨ ਵੀ ਕਿਹਾ ਜਾ ਰਿਹਾ ਹੈ। ਇਸ ਖਬਰ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਆਪਣੀ ਗੁੰਡਾਗਰਦੀ CFMEU ਇੰਨੀ ਜ਼ਿਆਦਾ ਵਧਾ ਦਿੰਦੀ ਹੈ ਕਿ ਇਸ ਯੂਨੀਅਨ ਦੇ ਅੰਦਰ ਮਹਿਲਾਵਾਂ ਦੇ ਨਾਲ ਜਿਸ ਕਿਸਮ ਦੀਆਂ ਧੱਕੇਸ਼ਾਹੀਆਂ ਹੁੰਦੀਆਂ ਨੇ ਉਸ ਦੀ ਵੀ ਕੋਈ ਖਬਰ ਸਾਹਮਣੇ ਨਹੀਂ ਆ ਪਾਉਂਦੀ, ਉਸ ਦੀ ਵੀ ਕੋਈ ਚਰਚਾ ਜਿਹੜੀ ਹੈ ਨਹੀਂ ਹੋ ਪਾਉਂਦੀ। ਹੈਰਾਲਸਨ ਨੇ ਇਹ ਸਾਰੀਆਂ ਜਿਹੜੀਆਂ ਦਾਅਵੇਦਾਰੀਆਂ ਨੇ ਇਸ ਖਬਰ ਦੇ ਵਿੱਚ ਦੱਸੀਆਂ ਨੇ, ਤੇ ਇਹ ਵੀ ਗੱਲ ਕਹੀ ਹੈ ਕਿ ਹਾਲੇ ਹੋਰ ਬਹੁਤ ਸਾਰੇ ਖੁਲਾਸੇ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ, ਪਰ ਫਿਲਹਾਲ ਯੂਨੀਅਨ ਦੀ ਤਰਫ ਤੋਂ CFMEU ਦੇ ਜਿਹੜੇ ਪ੍ਰਮੁੱਖ ਨੇ ਜੌਨ ਸੈਕਤਾ, ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਰਿਟਾਇਰ ਵੀ ਹੋਣ ਜਾ ਰਹੇ ਨੇ ਇਸ ਅਹੁਦੇ ਤੋਂ, ਤੇ ਉਹਨਾਂ ਦੀ ਥਾਂ ਦੇ ਉੱਤੇ ਇੱਕ ਨਵੇਂ ਯੂਨੀਅਨ ਮੈਂਬਰ ਨੂੰ ਇੱਥੇ ਲਗਾਇਆ ਜਾਏਗਾ। ਫਿਲਹਾਲ ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਅਸਲ 'ਚ ਅਜਿਹਾ ਕੁਝ ਵੀ ਨਹੀਂ ਹੈ, ਇਹ ਸਿਰਫ ਵਧਾ ਚੜਾ ਕੇ ਗੱਲ ਕਹੀ ਗਈ ਹੈਗੀ। ਟ੍ਰੈਂਡ ਇਹ ਹੈਗਾ ਕਿ ਯੂਨੀਅਨ ਦੇ ਬਹੁਤ ਸਾਰੇ ਮੈਂਬਰਸ ਆਪਣੀਆਂ ਤਨਖਾਹਾਂ ਦੀ ਜੱਦੋਜਹਿਦ ਦੇ ਲਈ ਵੀ ਧਰਨੇ ਲਗਾ ਦਿੰਦੇ ਨੇ। ਉਧਰ ਇਸ ਟ੍ਰੈਂਡ ਨੂੰ ਘੱਟ ਕਰਨ ਦੇ ਲਈ ਆਸਟ੍ਰੇਲੀਅਨ ਬਿਲਡਿੰਗ ਐਂਡ ਕੰਸਟਰਕਸ਼ਨ ਕਮਿਸ਼ਨ ਜ਼ਰੂਰ ਬਣਾਇਆ ਗਿਆ ਸੀ। ਕੈਨ ਨੂੰ ਫੈਡਰਲ ਸਰਕਾਰ ਨੇ ਇਹ ਕਮਿਸ਼ਨ ਬਣਾਇਆ ਸੀ ਕਿ ਯੂਨੀਅਨ ਦੀਆਂ ਦਖਲ ਅੰਦਾਜ਼ੀਆਂ ਜਿਹੜੀਆਂ ਨੇ ਕਿਸੇ ਪ੍ਰੋਜੈਕਟ ਦੇ ਵਿੱਚ ਉਹ ਕਿੰਨੀਆਂ ਹੁੰਦੀਆਂ ਨੇ, ਉਸ ਦੇ ਬਾਰੇ ਕੋਈ ਨਾ ਕੋਈ ਜਾਣਕਾਰੀ ਉਹ ਕੱਢ ਕੇ ਲਿਆਉਣ। ਹਾਲਾਂਕਿ ਇਸ ਕਮਿਸ਼ਨ ਨੂੰ ਬਹੁਤ ਸਾਰੀਆਂ ਤਾਕਤਾਂ ਨਹੀਂ ਦਿੱਤੀਆਂ ਗਈਆਂ ਤੇ ਨਾ ਹੀ ਕੋਈ ਐਡੀ ਵੱਡੀ ਕੋਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਕਮਿਸ਼ਨ ਦੇ ਹਵਾਲੇ ਦੇ ਨਾਲ ਕਿਸੇ ਯੂਨੀਅਨ ਦਾ ਪਰਦਾ ਫਾਸ਼ ਜਿਹੜਾ ਉਹ ਕੀਤਾ ਗਿਆ ਹੋਵੇ। ਆਖਰੀ ਖਬਰ ਦੀ ਸਾਂਝ ਪਾਈਏ ਤਾਂ ਨਿਊ ਸਾਊਥ ਵੇਲਸ ਦੇ ਵਿੱਚ ਸੜਕੀ ਪ੍ਰੋਜੈਕਟਾਂ ਦੇ ਲਈ ਜਿਹੜਾ ਹੈ ਅਲੱਗ ਤੋਂ ਜਿਹੜੀ ਰਕਮ ਰੱਖੀ ਗਈ ਹੈ, ਕਿਉਂਕਿ ਬਜਟ ਪੇਸ਼ ਹੋਣ ਤੋਂ ਬਾਅਦ ਸੂਬਿਆਂ ਨੂੰ ਕੀ ਮਿਲਿਆ, ਫਿਰ ਉਹਨਾਂ ਦੀਆਂ ਜਿਹੜੀਆਂ ਬਜਟ ਫਿਗਰਸ ਨੇ ਉਹ ਹੌਲੀ ਹੌਲੀ ਨਿਕਲ ਕੇ ਬਾਹਰ ਆਉਂਦੀਆਂ ਨੇ। ਨਿਊ ਸਾਊਥ ਵੇਲਸ ਨੂੰ ਇਸ ਬਜਟ ਦੇ ਵਿੱਚੋਂ ਅਗਲੇ ਕੁਝ ਸਾਲਾਂ ਦੇ ਲਈ 1.15 ਬਿਲੀਅਨ ਡਾਲਰ ਘੱਟ ਕਰਕੇ ਦਿੱਤਾ ਗਿਆ ਹੈ ਕੰਸਟਰਕਸ਼ਨ ਖੇਤਰ ਦੇ ਵਿੱਚ, ਜਿਹੜਾ 2026-27 ਤੱਕ ਪਿਛਲੇ ਬਜਟ ਦੇ ਵਿੱਚ 15.5 ਬਿਲੀਅਨ ਡਾਲਰ ਮਿੱਥੇ ਗਏ ਸੀ, ਉਹ ਹੁਣ 14.3 ਬਿਲੀਅਨ ਡਾਲਰ ਕਰ ਦਿੱਤੇ ਗਏ ਨੇ। ਯਾਨੀ ਫੈਡਰਲ ਸਰਕਾਰ ਨੇ NSW ਦੇ ਬਜਟ ਦੇ ਵਿੱਚੋਂ ਕੁਝ ਕਾਟ ਮਾਰੀ ਹੈ, 1.15 ਬਿਲੀਅਨ ਡਾਲਰ ਦੀ ਕਾਟ ਮਾਰੀ ਹੈ। ਇਹ ਕਾਟ ਇਸ ਕਰਕੇ ਜਿਹੜੀ ਬਚੀ ਹੈ, ਇਸ ਦੇ ਚਲਦਿਆਂ NSW ਦੇ ਪ੍ਰੋਜੈਕਟਾਂ ਦੇ ਉੱਤੇ ਅਸਰ ਪੈ ਸਕਦਾ। ਪਰ ਨਿਊ ਸਾਊਥ ਵੇਲਸ ਦੇ ਟ੍ਰੈਜਰ ਡੈਨੀਅਲ ਮੁਖੀ ਦਾ ਕਹਿਣਾ ਹੈ ਕਿ ਇਸ ਦੇ ਨਾਲ ਨਾਲ 2 ਬਿਲੀਅਨ ਡਾਲਰ ਸਿਹਤ ਸੈਕਟਰ ਦੇ ਵਿੱਚ ਜਿਹੜੇ ਨੇ ਉਹ ਵਧਾਏ ਗਏ ਨੇ, 536 ਮਿਲੀਅਨ ਡਾਲਰ ਜਿਹੜੇ ਨੇ ਸਿਹਤ ਸੈਕਟਰ ਦੇ ਵਿੱਚ ਤੇ 2 ਬਿਲੀਅਨ ਡਾਲਰ ਐਜੂਕੇਸ਼ਨ ਸੈਕਟਰ ਦੇ ਵਿੱਚ ਵਧਾ ਕੇ ਦਿੱਤੇ ਗਏ ਨੇ। ਪਰ ਜਿਹੜੀਆਂ ਸੜਕਾਂ ਦੇ ਨਿਰਮਾਣ ਉਹਨਾਂ ਦੇ ਉੱਤੇ ਪੇਂਟਿੰਗ, ਕਈ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਉਹਨਾਂ ਦੀ ਪੈਚਵਰਕ ਕਰਨ, ਤੇ ਇਸ ਤੋਂ ਇਲਾਵਾ ਬੱਸ ਸ਼ੈਲਟਰਸ ਨੂੰ ਕਲੀਨ ਕਰਨ ਦੇ ਲਈ ਜਿਹੜਾ ਪੈਸਾ ਹੈ ਉਹ ਘੱਟ ਕੀਤਾ ਗਿਆ, ਔਰ ਇਹ 1.15 ਬਿਲੀਅਨ ਡਾਲਰ ਦੇ ਨਾਲ ਉਹੀ ਕੰਮ ਹੋਣਾ ਸੀ ਜਿਹੜਾ ਕਿ ਹੁਣ ਡਿਲੇ ਹੁੰਦਾ ਦਿਖਾਈ ਦੇ ਰਿਹਾ ਹੈ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ, ਤੇ ਇਜਾਜ਼ਤ, ਧੰਨਵਾਦ।